ਸਾਖੀ 34 ਸੱਤੇ ਬਲਵੰਡ ਦੀ ਪੁੱਲ ਪਿੱਛੇ ਜ਼ਿਕਰ ਆ ਚੁੱਕਾ ਹੈ ਕਿ ਮਰਦਾਨੇ ਮਗਰੋਂ ਗੁਰੂ ਨਾਨਕ ਦੇਵ ਜੀ ਦੇ ਦੁਆਰੇ ਬਲਵੰਡ ਕੀਰਤਨ ਤੇ ਲਾਇਆ ਗਿਆ ਸੀ। ਜਦੋਂ ਗੱਦੀ ਗੁਰੂ ਅੰਗਦ ਦੇਵ ਜੀ ਨੂੰ ਬਖਸ਼ੀ ਗਈ ਤਾਂ ਬਲਵੰਡ ਨੂੰ ਵੀ ਆਗਿਆ ਹੋਈ ਕਿ ਤੂੰ ਸਾਡੇ ਪਿੱਛੋਂ ਖਡੂਰ ਜਾ ਕੇ ਗੁਰੂ ਅੰਗਦ ਦੇਵ ਦੇ ਹਜ਼ੂਰ ਚੌਂਕੀ ਕਰਿਆ ਕਰਨੀ ਹੈ। ਬਲਵੰਡ ਜਦੋਂ ਖਡੂਰ ਆਇਆ ਤਾਂ ਗੁਰੂ ਜੀ ਛਪੇ ਬੈਠੇ ਸੇ। ਉਹ ਰਹਿ ਪਿਆ ਸੱਤੇ ਦੇ ਘਰ, ਪਰ ਨਾ ਪਾ ਸਕਿਆ ਗੁਰੂ ਨੂੰ। ਜਦੋਂ ਆਪ ਪ੍ਰਗਟੇ ਤਾਂ ਆ ਹਾਜ਼ਰ ਹੋਇਆ ਤੇ ਲੱਗਾ ਕੀਰਤਨ ਕਰਨ। ਨਾਲ ਰਲਾ ਲਈ ਤੋ ਸੁਸੱਤੇ ਨੂੰ ਵੀ। ਦੋਵੇਂ ਅੰਮ੍ਰਿਤ ਵੇਲੇ ਲਾਉਣ ਆਸਾ ਦੀ ਵਾਰ, ਸੰਝਾ ਨੂੰ ਕੀਰਤਨ ਕਰਨ ਸੋਧਰ ਦਾ, ਜਿਵੇਂ ਕਿ ਹੁੰਦਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦੁਆਰੇ। ਗੁਣੀ ਵਿੱਚ ਜਦ ਗੁਣ ਮੰਝਦਾ ਹੈ ਤਾਂ ਉਸ ਦੇ ਮਨ ਨੂੰ ਨਾਲੇ ਉਜਲ ਕਰਦਾ ਹੈ, ਨਾਲੇ ਉੱਚਾ। ਫੇਰ ਮਨ ਨੂੰ ਆਪੇ ਵਿੱਚ ਆਪੇ ਦੀ ਟੇਕ ਦੇ ਕੇ ਜੋਗੀ ਵਾਂਗੂ ਇੱਕ ਸਵਯਮ ਸਥਿਤੀ ਤੇ ਟਿਕਾਓ ਵਿੱਚ ਕਰ ਦਿੰਦਾ ਹੈ। ਇਹ ਤਾਂ ਹੈ ਗੁਣ ਦਾ ਅੰਦਰ ਦਾ ਸੁਖ, ਅਰਥਾਤ ਦ੍ਰਿਸ਼ਟਾ ਪੱਖ ਦਾ ਸੁਖ। ਬਾਹਰੋਂ ਵੀ ਇੱਕ ਅਸਰ ਪੈਂਦਾ ਹੈ, ਉਹ ਇਹ ਕਿ ਗੁਣੀ ਦੇ ਗੁਣ ਦੀ ਕਦਰ ਹੁੰਦੀ ਹੈ ਲੋਕਾਂ ਵਿੱਚ। ਇਸ ਦਾ ਅਸਰ ਬਾਹਰੋਂ ਗੁਣੀ ਦੇ ਮਨ ਤੇ ਪੈਂਦਾ ਹੈ। ਪਹਿਲਾਂ ਤਾਂ ਮਨ ਇਸ ਅਸਰ ਨਾਲ ਤਸੱਲੀ ਤੇ ਸਵੈ ਭਰੋਸੇ ਵਿੱਚ ਜਾਂਦਾ ਹੈ, ਪਰ ਅਕਸਰ ਗੁਣੀ ਇਸ ਥਾਵੇਂ ਨਹੀਂ ਟਿਕਦੇ, ਸਗੋਂ ਕਦਰਦਾਨੀ ਦੇ ਬਾਹਰਲੇ ਅਸਰ ਹੇਠ ਇਸੇ ਜੋਗੇ ਹੋ ਜਾਂਦੇ ਹਨ। ਕਦਰ ਜੋ ਪੈਂਦੀ ਹੈ ਬਾਹਰੋਂ, ਉਹ ਦੋ ਸੂਰਤਾਂ ਲੈਂਦੀ ਹੈ, ਮਾਣ ਤੇ ਮਾਇਆ। ਮਾਣ ਨਾਲ ਮਨ ਮਾਣ ਦੀ ਖੁਰਕ ਤੇ ਹੀ ਪੜਨ ਲੱਗ ਜਾਂਦਾ ਹੈ, ਮਾਣ ਨਾਲ ਮਨ ਮਾਣ ਦੀ ਖੁਰਾਕ ਤੇ ਹੀ ਪਲਣ ਲੱਗ ਜਾਂਦਾ ਹੈ। ਜਿਉਂ ਜਿਉਂ ਮਾਣ ਮਨ ਦੀ ਟੇਕ ਬਣਦਾ ਹੈ, ਤਿਉਂ ਤਿਉਂ ਮਾਣ ਦੀ ਭੁੱਖ ਵੱਧਦੀ ਹੈ। ਅੰਤ ਮਾਣ ਤੇ ਪਲ ਪਲ ਕੇ ਮਨ ਹੰਕਾਰ ਦੀ ਮੋਟੀ ਜਿਹੀ ਸੂਰਤ ਪਕੜ ਲੈਂਦਾ ਹੈ। ਇਸੇ ਤਰ੍ਹਾਂ ਮਾਇਆ ਮਿਲਣ ਨਾਲ ਮਾਇਆ ਦੀ ਭੁੱਖ ਵੱਧਦੀ ਹੈ। ਜੇ ਲੋੜਾਂ ਪੂਰਨ ਤੋਂ ਵੱਧ ਵੱਧ ਕੇ ਲਵ ਦੀ ਸੂਰਤ ਫੜ ਲੈਂਦੀ ਹੈ, ਜੋ ਉਹਨਾਂ ਦੀ ਮਾਨਸਿਕ ਗੁਣਾਂ ਉੱਤੇ ਤੇ ਵਿਸ਼ੇਸ਼ ਕਰਕੇ ਉਸ ਦੇ ਅੰਦਰਲੇ ਸੁਭਾਅ ਉੱਤੇ ਛਾਇਆ ਜਿਹੀ ਆਸ਼ਾਦਾਨ ਕਰ ਦਿੰਦੀ ਹੈ। ਇਸ ਕਰਕੇ ਗੁਣੀ ਕਈ ਵਾਰ ਗਰਾਓ ਵਿੱਚ ਆ ਕੇ ਭੁੱਲਾਂ ਕਰਦੇ ਤੇ ਸੱਟਾਂ ਸਹਾਰਦੇ ਹਨ। ਇਹੋ ਹਾਲ ਬਲਵੰਡ ਦਾ ਹੋਇਆ। ਜੇ ਤਾਂ ਮਰਦਾਨੇ ਵਾਂਗੂ ਹੁੰਦਾ ਗੁਰੂ ਪ੍ਰੇਮੀ ਤੇ ਕੀਰਤਨ ਕਰਦਾ ਸਤਿਗੁਰ ਨੂੰ ਭੇਟਾ ਤਾਂ ਸੁਰਤ ਸਫਾ ਰਹਿੰਦੀ। ਜੇ ਸੋਝੀ ਹੁੰਦੀ ਗੁਣ ਦੇ ਦ੍ਰਿਸ਼ਟਾ ਪੱਖ ਦੀ ਤਾਂ ਵੀ ਸਵਯਮ ਆਧਾਰ ਤੋਂ ਨਾ ਹਿਲਦਾ, ਜੈਸਾ ਕਿ ਉੱਪਰ ਦੱਸ ਆਏ ਹਾਂ। ਪਰ ਬਲਵੰਡ ਦੀ ਜਿਉਂ ਜਿਉਂ ਕਦਰ ਵਧੀ, ਉਸ ਦੀ ਮਾਣ ਮਾਇਆ ਦੀ ਭੁੱਖ ਵਧੀ। ਗੁਣ ਦਾ ਮੁੱਲ ਮਾਣ ਤੇ ਮਾਇਆ ਦੇ ਵੱਟਿਆਂ ਨਾਲ ਮਨ ਆਪੇ ਹੜਨ ਲੱਗ ਪਿਆ, ਇਉਂ ਕਿ ਪਹਿਲੋਂ ਗੁਣ ਦੀ ਕਦਰ ਨੇ ਟੇਕ ਦਿੱਤੀ, ਫੇਰ ਮਾਣ ਮਿਲੇ ਨੇ ਕਿਹਾ ਮੈਂ ਵੱਡਾ ਗੁਣੀ ਹਾਂ, ਮੇਰੇ ਜਿਹਾ ਕੋਈ ਨਹੀਂ, ਇਉਂ ਬਹੁਤ ਵਧੀ। ਇਹ ਹੋਂ ਤੇ ਮਨ ਮਾਨੋ ਬੌਰਾਇਆ, ਜੈਸੇ ਰਵਿਦਾਸ ਜੀ ਨੇ ਕਿਹਾ ਹੈ, ਹਮ ਬਡ ਕਬ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਨਾਸੀ, ਕਹੋ ਰਵਿਦਾਸ ਸਭ ਹੈ ਨਹੀਂ ਸਮਝਸ, ਭੂਲ ਪਰੈ ਜੈਸੇ ਬੌਰੇ। ਜੇ ਬਲਵੰਡ ਨਾਮ ਦੇ ਆਧਾਰ ਹੋ ਜਾਂਦਾ ਤਾਂ ਗੁਣ ਦੀ ਕਦਰ ਦਾ ਅਸਰ ਹਾਂ ਅਤੇ ਬੌਰਾਪਣ ਨਾ ਪੈਂਦਾ, ਜੈਸਾ ਕਿ ਰਵਿਦਾਸ ਜੀ ਉੱਪਰਲੇ ਸ਼ਬਦ ਦੇ ਅਖੀਰ ਵਿੱਚ ਦੱਸਦੇ ਹਨ ਕਿ ਮੈਂ ਬਚ ਰਿਹਾ ਕਿਕੂ, ਮੋਹੇ ਆਧਾਰ ਨਾਮ ਨਾਰਾਇਣ, ਜੀਵਨ ਪ੍ਰਾਣ ਧਨ ਮੇਰੇ। ਮੋਹੇ ਆਧਾਰ ਨਾਮ ਨਾਰਾਇਣ, ਜੀਵਨ ਪ੍ਰਾਣ ਤਨ ਮੋਰੇ। ਰਾਮ ਕਲੀ ਨਾਮ ਦੇ ਆਸਰੇ ਉਸ ਦਾ ਮਨ ਉਜਲ ਸੀ। ਉਸ ਨੇ ਮਾਣ ਤੇ ਮਾਇਆ ਨੂੰ ਸੁਰਤ ਦਾ ਆਧਾਰ ਨਾ ਬਣਾਇਆ। ਨਾਮ ਹੀ ਭਗਤ ਦਾ ਜੀਵਨ ਪ੍ਰਾਣ ਤੇ ਧਨ ਬਣਿਆ ਰਿਹਾ। ਪਰ ਬਾਣੀ ਦਾ ਕੀਰਤਨੀਆ ਬਲਵੰਡ ਬਾਣੀ ਦੇ ਸਾਰ ਸਿਧਾਂਤ ਨਾਮ ਤੇ ਨਾ ਟਿਕਣ ਕਰਕੇ ਹਮਗੁਣੀ ਦੇ ਹੰਕਾਰ ਵਿੱਚ ਭੂਲ ਪਰੈ ਜੈਸੇ ਬੌਰੇ ਵਾਂਗੂ ਹੋ ਗਿਆ। ਇੱਕ ਦਿਨ ਭਾਈ ਬੁੱਢਾ ਕਿਸੇ ਰੰਗ ਵਿੱਚ ਬੈਠਾ ਸੀ। ਦਿਲ ਦਰਬ ਰਿਹਾ ਸੀ, ਕਿਸੇ ਪ੍ਰੇਮ ਭਾਵ ਵਿੱਚ ਨੈਣ ਸੇਜਲ ਹੋ ਰਹੇ ਸਨ ਕਿ ਅਚਾਨਕ ਆ ਨਿਕਲਿਆ ਬਲਵੰਡ। ਬੁੱਢੇ ਨੇ ਕਿਹਾ, ਬਲਵੰਡ ਬਾਬੇ ਦੇ ਪਿਆਰੇ, ਬਾਬੇ ਦਾ ਕੋਈ ਸ਼ਬਦ ਸੁਣਾਓ। ਮਾਨ ਮੱਤੇ ਬਲਵੰਡ ਨੇ ਹੈਂਕੜ ਨਾਲ ਕਿਹਾ, ਹੁਣ ਵੇਲਾ ਵਕਤ ਨਹੀਂ, ਚੌਂਕੀ ਲੱਗੀ ਵੇਲੇ ਆ ਕੇ ਸੁਣ ਲਈ। ਹਰ ਵੇਲੇ ਮੈਂ ਹਰ ਕਿਸੇ ਅੱਗੇ ਨਹੀਂ ਸੁਣਾ ਸਕਦਾ। ਬਾਬਾ ਚੁੱਪ ਹੋ ਗਿਆ ਤੇ ਰਬਾਬੀ ਟੁਰ ਗਿਆ। ਜਦ ਲੋਢੇ ਪੈਰ ਰਬਾਬ ਲੈ ਕੇ ਬਲਵੰਡ ਆਇਆ ਸਤਿਗੁਰ ਜੀ ਪਾਸ, ਤਾਂ ਸਤਿਗੁਰ ਨੇ ਸ਼ਬਦ ਸੁਣਨੋਂ ਨਾ ਕਰ ਦਿੱਤੀ। ਜਦ ਬਲਵੰਡ ਨੇ ਕਾਰਨ ਪੁੱਛਿਆ ਤਾਂ ਆਪ ਨੇ ਕਿਹਾ, ਹੁਣ ਸੁਣਨੇ ਦਾ ਮੇਰਾ ਵਕਤ ਨਹੀਂ, ਜਦੋਂ ਮੇਰੇ ਸੁਣਨੇ ਦਾ ਵੇਲਾ ਸੀ ਤਦੋਂ ਤੈਨੂੰ ਸੁਣਾਉਣ ਦਾ ਨਹੀਂ ਸੀ। ਹਰਿਆਨ ਹੋ ਕੇ ਰਬਾਬੀ ਨੇ ਕਿਹਾ, ਜੀਓ ਆਪ ਦੇ ਕਹੇ ਤੇ ਤਾਂ ਮੈਂ ਕਦੇ ਨਾਂਹ ਨਹੀਂ ਕੀਤੀ। ਗੁਰੂ ਜੀ, ਜਦੋਂ ਸਿੱਖ ਦੇ ਹਿਰਦੇ ਵਿੱਚ ਗੁਰੂ ਨੇ ਬੈਠ ਕੇ ਕਿਹਾ ਸੀ ਸ਼ਬਦ ਸੁਣਾਓ, ਤੂੰ ਕਿਹਾ ਹੁਣ ਸੁਣਾਉਣੇ ਦਾ ਵਕਤ ਨਹੀਂ, ਹੁਣ ਗੁਰੂ ਆਖਦਾ ਹੈ ਸੁਣਨੇ ਦਾ ਵਕਤ ਨਹੀਂ। ਬਲਵੰਡ ਸਮਝ ਗਿਆ ਕਿ ਮੈਂ ਜੋ ਭਾਈ ਬੁੱਢੇ ਨੂੰ ਨਾਂਹ ਕੀਤੀ ਉਸ ਗੱਲ ਨੂੰ ਗੁਰੂ ਜੀ ਨੇ ਜਾਣ ਲਿਆ ਹੈ। ਮਾਨ ਮਤੀ ਸੁਰ ਵਿੱਚ ਬੋਲਿਆ, ਮੈਂ ਤੁਹਾਡੇ ਅੱਗੇ ਤਾਂ ਗਾਵਾਂ ਤੇ ਹੁਣ ਹਰ ਜੱਟ ਬੂਟ ਅੱਗੇ ਹਰ ਵੇਲੇ ਗਾਉਂਦਾ ਫਿਰਾਂ। ਗੁਰੂ ਜੀ ਸੁਣ ਕੇ ਤੱਕੇ ਤੇ ਫਿਰ ਮੌਨ ਧਾਰ ਲਈ, ਪਰ ਬਲਵੰਡ ਹੰਕਾਰ ਵਿੱਚ ਪੁਕਾਰ ਕੇ ਬੋਲਿਆ, ਨਾ ਸਹੀ ਤੇ ਨਾ, ਸਾਡੇ ਪਾਸ ਗੁਰੂ ਬਾਬੇ ਦੀ ਬਾਣੀ ਹੈ, ਹੋਰ ਦੁਆਰ ਮੰਗ ਖਾਵਾਂਗੇ, ਗੁਣ ਹੈ ਸਾਡੇ ਪਾਸ, ਗੁਣ ਨੂੰ ਕਾਹਦੀ ਘਾਟ। ਇਉਂ ਆਖਦਾ ਟੁਰ ਗਿਆ। 5 ਦਿਨ ਗੁਜ਼ਰ ਗਏ, ਗੁਣੀ ਦੇ ਗੁਣ ਨੂੰ ਕਿਸੇ ਨੇ ਨਾ ਪੁੱਛਿਆ। ਕੀਰਤਨ ਕਰੇ ਤਾਂ ਸੁਣੇ ਕੋਈ ਨਾ, ਲੋਕੀ ਕਹਿਣ ਜਿਸ ਨੂੰ ਗੁਰੂ ਨੇ ਨਹੀਂ ਸੁਣਿਆ ਅਸੀਂ ਕਿਉਂ ਸੁਣੀਏ। ਇਉਂ ਅਪੁੱਛ ਇਕੱਲ ਭੁੱਖ ਦਾ ਦੁੱਖ ਆ ਗਿਆ, ਸਰੀਰ ਵੀ ਵਿਗੜ ਗਿਆ। ਜਿਵੇਂ ਕਿ ਮਹਿਮਾ ਪ੍ਰਕਾਸ਼ ਵਾਰਤਕ ਦੇ ਸਫ਼ਾ 32 ਤੇ ਲਿਖਿਆ ਹੈ, ਫੇਰ ਹੋਸ਼ ਪਰਤੀ ਤੇ ਗੁਰੂ ਦੀ ਕਦਰ ਆਈ ਤਾਂ ਆ ਸਿੱਖਾਂ ਪਾਸ ਰਜੋਈ ਕੀਤੀ ਕਿ ਮੈਥੋਂ ਭੁੱਲ ਹੋ ਗਈ, ਬਖਸ਼ਵਾਓ। ਸਿੱਖਾਂ ਨੇ ਹਜ਼ੂਰ ਦੇ ਆ ਕੇ ਬੇਨਤੀ ਕੀਤੀ ਤੇ ਭੁੱਲ ਬਖਸ਼ੇ ਜਾਣ ਵਾਸਤੇ ਸਿਫਾਰਿਸ਼ ਕੀਤੀ ਤਾਂ ਸਤਿਗੁਰਾਂ ਨੇ ਖਿਮਾ ਕਰ ਦਿੱਤੀ ਤੇ ਬਲਵੰਡ ਫੇਰ ਕੀਰਤਨ ਤੇ ਲਾ ਰਿਹਾ। ਕੁਝ ਸਮਾਂ ਬੀਤ ਗਿਆ। ਬਲਵੰਡ ਹੋਰਾਂ ਨੇ ਚਾਹੋ ਭੁੱਲ ਬਖਸ਼ਾ ਲਈ ਸੀ, ਪਰ ਦਿਲ ਵਿੱਚੋਂ ਹਉਮੈ ਦਾ ਕੰਡਾ ਪੱਟ ਨਹੀਂ ਸੀ ਹੋਇਆ। ਕਾਕੀ ਦਾ ਵਿਆਹ ਆ ਗਿਆ ਤਾਂ ਗੁਰੂ ਜੀ ਤੋਂ ਆਪ ਨੇ 500 ਰੁਪਏ ਦੀ ਮੰਗ ਕੀਤੀ। ਸਾਹਿਬਾਂ ਨੇ ਫੁਰਮਾਇਆ, ਇਤਨਾ ਰੁਪਈਆ ਨਾ ਖਰਚੋ, ਵਿਵਾਹ ਆਪਣੇ ਵਿੱਤ ਅਨੁਸਾਰ ਕਰੋ, ਪਰ ਜੇ ਤੁਸੀਂ ਨਹੀਂ ਰੁਕ ਸਕਦੇ ਤਾਂ ਠਹਿਰ ਜਾਓ। ਵਿਸਾਖੀ ਪਰ ਸੰਗਤਾਂ ਦੇ ਆਉਣ ਤੇ ਗੁਰੂ ਨਾਨਕ ਕੱਫੇ ਦੇ ਦੇ ਸੀ, ਤੁਸਾਂ ਸੰਭਾਲ ਲੈਣੇ, ਪਰ ਰਬਾਬੀ ਕਾਹਲੇ ਪੈ ਗਏ ਤੇ ਕੁਛ ਹੰਕਾਰ ਦੇ ਬਚਨ ਕਹਿ ਕੇ ਚਲੇ ਗਏ। ਅਗਲੇ ਦਿਨ ਕੀਰਤਨ ਕਰਨ ਲਈ ਨਾ ਆਏ। ਸਤਿਗੁਰ ਨੇ ਸਦਵਾ ਘੱਲਿਆ ਤਾਂ ਵੀ ਉਹ ਨਾ ਆਏ। ਇਸ ਤਰ੍ਹਾਂ ਜਦ 2-3 ਵਾਰੀ ਗੁਰੂ ਜੀ ਨੇ ਸਿੱਖ ਘੱਲੇ, ਉਹਨਾਂ ਦੀ ਹੋਂ ਵਧੀ ਰਹੀ ਤੇ ਕਠੋਰ ਵਾਕ ਕਹਿ ਕੇ ਨਾ ਕਰ ਦਿੰਦੇ ਰਹੇ। ਅਖੀਰ ਦੀ ਵਾਰੀ ਸੱਦਣ ਗਏ ਸਿੱਖਾਂ ਨੂੰ, ਉਹਨਾਂ ਨੇ ਕਿਹਾ, ਕਿਉਂ ਬਈ ਨਹੀਂ ਨਾ ਸਰਦੀ, ਤਦੇ ਹੀ ਪੱਲੇ ਪੱਲੇ ਸਦ ਸਦ ਘੱਲਦੇ ਹਨ ਨਾ ਗੁਰੂ। ਗੁਰੂ ਕੀ ਸੋਭਾ ਸਰਦਾਰੀ ਸਾਡੀ ਬਣਾਈ ਹੋਈ ਹੈ, ਇਹ ਗੁਰੂ ਕੀ ਗੁਰੂ ਨਾਨਕ ਦੇ ਦਰਬਾਰ ਦੀ ਸੋਭਾ ਵੀ ਸਾਡੇ ਭਰਾ ਮਰਦਾਨੇ ਨੇ ਬਣਾਈ ਸੀ। ਜੇ ਅਸੀਂ ਨਾ ਹੁੰਦੇ ਤਾਂ ਗੁਰੂ ਨਾਨਕ ਗੁਰੂ ਕਿਵੇਂ ਬਣਦੇ, ਤੇ ਉਹਨਾਂ ਦੀ ਦਿੱਤੀ ਪੁੱਤਰਾਂ ਨੂੰ ਵਾਜ ਕੇ ਦਿੱਤੀ ਗੱਦੀ ਇਹਨਾਂ ਦੀ ਕਿਵੇਂ ਫਲਦੀ ਫੁਲਦੀ। ਗੁਰੂ ਬਣਾਉਣਾ ਸਾਡੇ ਵੱਸ ਹੈ। ਹਮ ਅਬ ਰਹਿ ਕੇ ਅਪਰ ਢਿੱਗ ਲੇ ਗੁਰੂ ਬਣਾਈ, ਹਮ ਅਧੀਨ ਕਰ ਬੇ ਗੁਰੂ ਤੁਮ ਨਾਹੇ ਨਜਾਨਾ, ਜਹਾਂ ਰਾਗ ਹਮ ਕਰੇਂਗੇ ਗੁਰ ਤਿਸੇ ਬਣਾਵੇ। ਇਸ ਤਰ੍ਹਾਂ ਦੇ ਗੁਰੂ ਨਾਨਕ ਦੇਵ ਜੀ ਦੀ ਬੇਅਦਬੀ ਦੇ ਵਾਕ ਜਦੋਂ ਸਿੱਖਾਂ ਨੇ ਆ ਕੇ ਦੱਸੇ ਤਾਂ ਅਖੋਭ ਹਿਰਦੇ ਵਾਲੇ ਬੋਲੇ, ਅੱਛਾ ਗੁਰੂ ਨਾਨਕ ਗਗਨ ਅਗੰਮ ਨੂੰ ਸਰ ਸੰਧਿਆ ਨੇ ਫਿੱਟ ਗਏ ਹਨ, ਹੁਣ ਨਾ ਜਾਓ, ਗੁਰੂ ਕੀ ਨਿੰਦਾ ਨਾ ਸੁਣੋ ਨਾ ਸੁਣਾਓ। ਹੁਣ ਭਾਈ ਗੁਰੂ ਨਾਨਕ ਦੇਵ ਦੇ ਨਿੰਦਕਾਂ ਦੀ ਸਾਡੇ ਪਾਸ ਸਿਫਾਰਿਸ਼ ਵੀ ਨਾ ਕਰਨੀ। ਇਹ ਬਚਨ ਕਰਕੇ ਕੀਰਤਨ ਤੇ ਹੋਰ ਪ੍ਰੇਮੀ ਲਾ ਲਏ। ਰਬਾਬੀਆਂ ਦਾ ਮਾਣ ਮੱਤੇ ਹੋ ਜਾਣਾ, ਹੰਕਾਰ ਵਿੱਚ ਫੁਕਾਰਨਾ ਤੇ ਫਿਰ ਗੁਰੂ ਨਾਨਕ ਦੀ ਬੇਅਦਬੀ ਕਰਨ ਤੱਕ ਦੀ ਫਿਟਿਆਣ ਚੜ੍ਹ ਜਾਣੀ ਨਿੱਕੀ ਜਿਹੀ ਗੱਲ ਨਹੀਂ ਸੀ। ਗੁਰਸਿੱਖੀ ਵਿੱਚ ਸਾਰੀ ਗੱਲ ਧੁੰਮ ਗਈ। ਰਬਾਬੀ ਪਹਿਲੋਂ ਘਰ ਬੈਠੇ ਰਹੇ ਕਿ ਗੁਰੂ ਜੀ ਫਿਰ ਮਨਾਉਂਦੇ ਹਨ, ਪਰ ਉਹ ਵਕਤ ਨਾ ਆਇਆ ਤਾਂ ਬਾਹਰ ਅੰਦਰ ਕੋਈ ਕਈ ਥਾਂ ਫਿਰੇ, ਕਿਸੇ ਨੇ ਮੂੰਹ ਨਾ ਲਾਇਆ। ਜਾਪਦਾ ਹੈ ਕਿ ਉਹਨਾਂ ਦੇ ਅੰਦਰ ਬਹੁਤ ਮਾਣ ਇਹ ਸੀ ਕਿ ਕਰਤਾਰਪੁਰ ਰਹਿਣ ਵਾਲੇ ਗੁਰੂ ਕੇ ਪੁੱਤਰ ਸਾਨੂੰ ਜੀ ਆਇਆਂ ਨੂੰ ਆਖਣਗੇ ਤੇ ਸਾਡੇ ਕੀਰਤਨ ਕਰਨ ਨਾਲ ਸਿੱਖੀ ਇਧਰੋਂ ਉਲਟ ਕੇ ਉਧਰ ਚਲੀ ਜਾਏਗੀ। ਉਹਨਾਂ ਨੂੰ ਆਪਣੇ ਰਾਗ ਦਾ ਹੰਕਾਰ ਸੀ ਕਿ ਗੁਰਿਆਈ ਸਿਰਫ ਰਾਗ ਵਿੱਚ ਹੈ। ਮੂਰਖ ਨਹੀਂ ਸੇ ਸਮਝਦੇ ਕਿ ਉਤਰੋਂ ਆਈ ਪਦਵੀ ਹੈ। ਸੋ ਉਹਨਾਂ ਨੇ ਕਰਤਾਰਪੁਰ ਜਾ ਕੇ ਵੀ ਜ਼ੋਰ ਲਾਇਆ, ਪਰ ਇਹ ਕਿਵੇਂ ਹੋ ਸਕਦਾ ਸੀ ਕਿ ਸ੍ਰੀ ਚੰਦ ਜੀ ਤੇ ਲਖਮੀ ਚੰਦ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਿੰਦਕ ਨੂੰ ਮੂੰਹ ਲਾਉਂਦੇ। ਗੁਰੂ ਪਿਤਾ ਦੀ ਨਿੰਦਾ ਤਾਂ ਉਹ ਵੀ ਸਹਾਰ ਨਹੀਂ ਸਨ ਸਕਦੇ। ਸੋ ਸਭ ਪਾਸਿਆਂ ਤੋਂ ਨਿਰਾਸ਼ ਤੇ ਆਮਦਨ ਤੋਂ ਵਿਰਵੇ ਹੋ ਕੇ ਦੁਖੀ ਹੋਏ। ਸਰੀਰ ਵੀ ਰੋਗੀ ਹੋ ਗਿਆ, ਕੋਈ ਮੂੰਹ ਨਾ ਲਾਵੇ ਤੇ ਨਾ ਹੀ ਕੋਈ ਹੀਆ ਕਰੇ ਗੁਰੂ ਜੀ ਅੱਗੇ ਸਿਫਾਰਿਸ਼ ਕਰਨ ਦਾ। ਤਦ ਹਾਰ ਕੇ ਲਾਹੌਰ ਦੇ ਭਾਈ ਲੱਦੇ ਦੀ ਸ਼ਰਨ ਵਿੱਚ ਜਾ ਪਏ, ਜੋ ਸੇਵਾ ਤੇ ਪਰ ਉਪਕਾਰ ਵਿੱਚ ਬੜਾ ਭਾਰੀ ਪ੍ਰਸਿੱਧ ਸਿੱਖ ਸੀ। ਭਾਈ ਲੱਦੇ ਨੇ ਉਹਨਾਂ ਦਾ ਦੁੱਖ ਦਾਰਨ ਭਿਆਨਕ ਡਿੱਠਾ ਤੇ ਹੁਣ ਪਛਤਾਵਾ ਵੀ ਸੱਚਾ ਤੱਕਿਆ ਤਾਂ ਆਪਣਾ ਮੂੰਹ ਕਾਲਾ ਕੀਤਾ ਤੇ ਇਸ ਤਰ੍ਹਾਂ ਟੁਰਦਾ ਗੁਰੂ ਕੇ ਹਜ਼ੂਰ ਆਪ ਅਪੜਿਆ। ਇਹ ਰੰਗ ਵੇਖ ਕੇ ਸਤਿਗੁਰ ਨੇ ਪੁੱਛਿਆ, ਭਾਈ ਲੱਦਾ ਇਹ ਕਿਉਂ ਰੰਗ ਬਣਾਇਆ ਹੈ? ਬਿਨੈ ਕੀਤੀ ਉਸ ਨਿੰਦਕ ਦੀ ਸਿਫਾਰਿਸ਼ ਆਪ ਦੇ ਦਰਬਾਰ ਮਨੇ ਹੈ, ਨਿੰਦਕ ਦਾ ਮੂੰਹ ਕਾਲਾ ਲਿਖਿਆ ਹੈ। ਨਿੰਦਕ ਨਰ ਕਾਲੇ ਮੁਖ ਨਿੰਦਾ, ਜਿਨ ਗੁਰ ਕੀ ਦਾਤ ਨਾ ਪਾਈ। ਜਿਹਾ ਨਿੰਦਕ ਤਿਹਾ ਸਿਫਾਰਿਸ਼ੀ, ਹਿਤ ਕਾਰਨ ਮੂੰਹ ਕਾਲੇ ਹਾਜ਼ਰੀ ਭਰੀ ਹੈ। ਉਜਲੇ ਮੁਖ ਨਿੰਦਕ ਦਾ ਸਾਥੀ ਹੋ ਕੇ ਕਿੰਜ ਆਉਂਦਾ? ਪਾਤਸ਼ਾਹ ਆਪ ਦੇ ਤਰਕਾਰੇ ਨਿੰਦਾ ਨਾਲ ਆਪੇ ਤਰਕਾਰੇ ਗਏ। ਰਬਾਬੀ ਹੁਣ ਪਛਤਾਉਂਦੇ ਹਨ, ਬਖਸ਼ਿਸ਼ ਮੰਗਦੇ ਹਨ। ਪਛੋਤਾਵਾ ਆਪ ਫੁਰਮਾਇਆ ਕਰਦੇ ਹੋ, ਉਹ ਦੰਡ ਹੈ ਜੋ ਜੀਵ ਆਪਣੇ ਆਪ ਨੂੰ ਦਿੰਦਾ ਹੈ ਤੇ ਇਸੇ ਨਾਲ ਪਾਪ ਦਾ ਸੰਸਕਾਰ ਹੁੰਦਾ ਹੈ। ਜੇ ਮਿਹਰ ਕਰੋ ਤਾਂ ਮੁੜ ਬਖਸ਼ ਜਾਣ। ਮੈਂ ਨਿਸ਼ਚੇ ਕਰ ਆਇਆ ਹਾਂ ਕਿ ਹੁਣ ਸੱਚੇ ਦਿਲੋਂ ਮੰਗਦੇ ਹਨ ਮਾਫ਼ੀ। ਦੁੱਖ ਤੇ ਰੋਗ ਵਿੱਚ ਜਾ ਕੇ ਸੁੱਖ ਦੀ ਕਦਰ ਪਈ ਨੇ। ਨਿੰਦਾ ਤੇ ਝੂਠ ਫੜ ਲੱਗਾ ਦੇਖ ਕੇ ਸੱਚ ਦਿਸ ਪਿਆ ਨੇ। ਗੁਰੂ ਕੀ ਵਡਿਆਈ ਲਖੀ ਨੇ ਹੁਣ ਆਪਣੇ ਕਹੇ ਤੇ ਸਿਰ ਧੁੰਦੇ ਹਨ। ਸਤਿਗੁਰ ਜੀ ਪਹਿਲਾਂ ਤਾਂ ਸੁਣਦੇ ਰਹੇ ਪਰ ਫਿਰ ਬੋਲੇ, ਚੰਗਾ ਭਾਈ ਪਰ ਉਪਕਾਰੀ ਜੀ, ਚੰਗਾ ਬਖਸ਼ੇ। ਸੋ ਏਦਾਂ ਬਖਸ਼ੇ ਜਾ ਕੇ ਆ ਦੋਏ ਚਰਨੀ ਟੱਠੇ। ਦਾਤੇ ਨੇ ਮਿਹਰ ਕੀਤੀ, ਮਨ ਨਿਰਮਲ ਹੋ ਗਿਆ, ਸ਼ਬਦ ਦੀ ਰੰਗਣ ਚੜੀ। ਤਦ ਬਲਵੰਡ ਨੇ ਵਾਰ ਉਚਾਰੀ ਟਿੱਕੇ ਦੀ ਵਾਰ, ਸਨਮੁੱਖ ਹੋ ਕੇ ਸੱਤ ਤੇ ਨਿਆਂ ਦੀ ਕੀਰਤ ਗਾਵੀ। ਬਖਸ਼ੇ ਗਏ ਭੁੱਲਣਹਾਰ, ਨਾ ਕੇਵਲ ਬਖਸ਼ੇ ਗਏ, ਗੁਰੂ ਅਰਜਨ ਦੇਵ ਜੀ ਨੇ ਉਹਨਾਂ ਦੀ ਬਾਣੀ ਪਾਵਨ ਬੀੜ ਵਿੱਚ ਦਰਜ ਕੀਤੀ। ਬਖਸ਼ਿਆ ਗਿਆ, ਬਖਸ਼ਾਵਣ ਆਇਆ ਭਾਈ ਲੱਦਾ, ਉਹਨਾਂ ਦਾ ਨਾਮ ਗੁਰੂ ਰਸਨਾ ਤੋਂ ਪੈ ਗਿਆ ਭਾਈ ਲੱਦਾ ਪਰ ਉਪਕਾਰੀ। ਇਹ ਨਾਮ ਭਾਈ ਗੁਰਦਾਸ ਜੀ ਦੇ ਗਿਣੇ ਸਿੱਖਾਂ ਵਿੱਚ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।